ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤਃ ਸੰਚੰਤ ਬਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ। ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤਃ ਸੰਚੰਤ ਬਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ। ਪੇਖੰਦਰ ਕੀ ਭੁੱਲ ਤੁਮਾ ਦਿਸਮ ਸੋਹਣਾ ਅੱਡ ਨਾਲ ਹੰਦੜ ਮੁੱਲ ਨਾਨਕ ਸਾਥ ਨਾ ਜੁਲਾਈ ਮਾਇਆ ਪੌੜੇ ਚੱਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ ਤਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ ਹਰ ਬਿਸਰਿਆ ਕਿਉਂ ਤ੍ਰਿਪਤਾਵ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਬਹੁਤ ਵਡਭਾਗੀ ਹੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਸਾਧ ਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਪੰਚਮ ਗੁਰਦੇਵ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਜੈਤ ਸ੍ਰੀ ਰਾਗ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ माया दा स्वरूप साडे सामने रखिया है कि किवें अनेकां रूप धारण करके माया मनुख नूं अपने छलावे दे विच लै लैंदी है। इस दे नाल छल करदी है, इस दे नाल धोखा करदी है। जिवें सतगुरु पातशाह जी फरमाउंदे हन, माई माया छल त्रिण की अगन मेघ की छाया गोविंद भजन बिन हड़का जल। जिवें कखां दी अग उसदी होंद बहुत ज़्यादा चिर नहीं रहिंदी, बहुत जल्दी बुझ जाती है। जिवें बदलां दी छां ओह भी सदा वास्ते टिकी नहीं रहिंदी, अपना रुख बदल लैंदी है, खत्म हो जाती है। जिस तरह हड़ दा पानी भी बहुता ज़्यादा लंबा समा चढ़ाओ दे विच नहीं रहिंदा, फिर समय तो बाद उतराओ दे विच आ जाता है। इसी तरह माया कई तरह के उतरा चढ़ाव विखाउंदी है, कई इस दे रूप हन। तां सतगुरां ने कहा कि यह माया जो है यह छल रूप है, यह कपट रूप है। माई माया छल त्रिण की अगन मेघ की छाया गोविंद भजन बिन हड़का जल। जिवें भगतां ने फरमाया कि कबीर आई मुझे पै अनक करे कर भेस। इसका कोई एक रूप नहीं है। भगतां ने कहा कि अनेक प्रकार के भेस बना के, अनेक प्रकार के रूप वटा के ये साढ़े सामने आती है। हम राखे गुर आपने उनकीनो आदेश। जिन्हां ते गुरु की कृपा होवे, जिन्हां ते गुरु की रहमत होवे, फिर उन्हां दे ओ चरणां दे विच डिग पैंदी है। बाकी जीव जिहड़े हन ओह इस दे प्रभाव हेठ आ जांदे हन। आनंद साहब दे विच सतगुरु अमरदास महाराज सच्चे पातशाह जी फरमाउंदे हन, बई निरे पुरे पैसियां नूं ही माया ना समझ लैणा। ये माया जित हर विसरै, मोह उपजै भाओ दूजा लाया। ये सारा कुछ माया है जिस दे विच उलझ के मनुख परमात्मा नूं भुल जांदा है अते द्वैत दे विच फस जांदा है। नाल सतगुरां ने फरमाया, कह नानक गुर प्रसादी जिन्हां लिव लागी तिन्नी विचे माया पाया। जिन्हां नूं लिव वाला जीवन प्राप्त हो गया, कहिंदे उन्हां वास्ते जिहड़ी माया है ना, किसी प्रकार की कोई बाधा नहीं बनती, किसी प्रकार की कोई रुकावट नहीं बनती। तिन्नी विचे माया पाया, वह माया दे विच रह के ही वाहिगुरु जी नूं पा लैंदे हन। भाई साहब भाई नंद लाल जी दे जिस तरह वचन हन, जाहरदारी मायले फरजंदो जन। कहिंदे जाहर है दिखाई तो इस तरह देंदा है कि ये पैसियां दे विच फरजंदो तो भाव के पुत्रां धीआं दे विच ਜਨ ਤੋਂ ਭਾਵ ਹੈ ਕਿ ਇਸਤਰੀ ਦੇ ਵਿੱਚ ਕਹਿੰਦੇ ਇਹ ਉਲਝੇ ਹੋਏ ਹਨ। ਜਾਹਰਦਾਰੀ ਮਾਇਲੇ ਫਰਜੰਦੋ ਜਨ ਦਰ ਹਕੀਕਤ ਬਾਖ ਦਾਏ ਖੇਸ਼ਤਨ। ਪਰ ਭਾਈ ਸਾਹਿਬ ਜੀ ਕਹਿੰਦੇ ਹਕੀਕਤ ਇਹ ਹੈ ਕਿ ਐਸੇ ਲਿਵ ਵਾਲੇ ਜਿਹੜੇ ਗੁਰਮੁਖ ਹਨ ਉਹ ਇਸ ਦੇ ਵਿੱਚ ਰਹਿ ਕੇ ਨਿਰਲੇਪ ਰਹਿੰਦੇ ਹਨ। ਜਿਵੇਂ ਇੱਕ ਪਾਸੇ ਆਮ ਮਨੁੱਖ ਦੇ ਸੰਬੰਧ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਫਰਮਾਇਆ ਹੈ ਕਿ ਪੁੱਤਰ ਕਲੱਤਰ ਗ੍ਰਸਤ ਕਾ ਫਾਸਾ, ਕਹਿੰਦੇ ਇਹ ਪੁੱਤਰਾਂ ਦੇ ਵਿੱਚ ਰਹਿਣਾ, ਇਸਤਰੀ ਦੇ ਵਿੱਚ, ਪਰਿਵਾਰ ਦੇ ਵਿੱਚ ਰਹਿਣਾ, ਇਹ ਗ੍ਰਸਤੀ ਜਿਹੜੀ ਹੈ ਕਿਹਾ ਗਿਆ ਹੈ ਕਿ ਇੱਕ ਫਾਈ ਦੀ ਤਰ੍ਹਾਂ ਹੈ, ਗ੍ਰਸਤ ਕਾ ਫਾਸਾ। ਨਾਲ ਸਤਿਗੁਰਾਂ ਨੇ ਫਰਮਾਇਆ ਕਿ ਹੋਣ ਨਾ ਪਾਈਐ ਰਾਮ ਕੇ ਦਾਸਾ, ਇਸ ਦੇ ਵਿੱਚ ਵਾਹਿਗੁਰੂ ਦੇ ਸੇਵਕ ਨਹੀਂ ਬਣ ਸਕੀਦਾ। ਬੰਦਾ ਇੰਨੀ ਬੁਰੀ ਤਰ੍ਹਾਂ ਦੇ ਨਾਲ ਉਲਝ ਕੇ ਰਹਿ ਜਾਂਦਾ ਹੈ, ਫਸ ਕੇ ਰਹਿ ਜਾਂਦਾ ਹੈ, ਫਿਰ ਸੇਵਾ ਸਿਮਰਨ ਕਿੱਥੋਂ, ਫਿਰ ਅੰਮ੍ਰਿਤ ਵੇਲਾ ਕਿੱਥੋਂ, ਫਿਰ ਨਿਤਨੇਮ ਕਿੱਥੋਂ। ਦੂਸਰੇ ਪਾਸੇ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਮੁਖਾਂ ਦੀ ਅਵਸਥਾ ਦੱਸੀ ਹੈ ਕਿ ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਕਹਿੰਦੇ ਇਹ ਸਤਿਗੁਰਾਂ ਦਾ ਵਡੱਪਣ ਹੈ ਕਿ ਜਿਹੜੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਪੈ ਜਾਂਦੇ ਹਨ ਉਹ ਪੁੱਤਰ ਕਲੱਤਰ ਦੇ ਵਿੱਚ ਸੰਸਾਰ ਦੇ ਧੰਦਿਆਂ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਵਾਹਿਗੁਰੂ ਦੇ ਨਾਲ ਪ੍ਰੇਮ ਪਾ ਲੈਂਦੇ ਹਨ, ਆਪਣੀ ਸੁਰਤ ਜੋੜ ਲੈਂਦੇ ਹਨ। ਇਹ ਸਤਿਗੁਰ ਦੀ ਵਡਿਆਈ ਹੈ। ਸਾਧ ਸੰਗਤ ਜੀ, ਆਮ ਰੂਪ ਦੇ ਵਿੱਚ ਸਧਾਰਨ ਦ੍ਰਿਸ਼ਟੀ ਦੇ ਵਿੱਚ ਦੇਖਿਆ ਜਾਵੇ ਕਿ ਜੋ ਸੰਤ ਭਗਤ ਗੁਰਮੁਖ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਉਹ ਵੀ ਸਾਡੇ ਵਾਂਗ ਹੀ ਖਾਂਦੇ ਹਨ, ਸਾਡੇ ਵਾਂਗ ਹੀ ਪੀਂਦੇ ਹਨ, ਸਾਡੇ ਵਾਂਗ ਹੀ ਕੱਪੜੇ ਪਹਿਨਦੇ ਹਨ, ਸਾਡੇ ਵਾਂਗ ਹੀ ਸਧਾਰਨ ਰੂਪ ਦੇ ਵਿੱਚ ਜੀਵਨ ਜਿਉਂਦੇ ਹਨ। ਪਰ ਗਹਿਰੀ ਦ੍ਰਿਸ਼ਟੀ ਦੇ ਨਾਲ ਦੇਖਿਆ ਜਾਵੇ ਉਹਨਾਂ ਦਾ ਅਤੇ ਸਾਡੇ ਸੰਸਾਰੀ ਜੀਵਾਂ ਦਾ ਅਰਸ਼ ਅਤੇ ਫਰਸ਼ ਦਾ ਅੰਤਰ ਹੁੰਦਾ ਹੈ, ਬਹੁਤ ਫਰਕ ਹੁੰਦਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਇਸ ਸੰਬੰਧ ਦੇ ਵਿੱਚ ਉਹਨਾਂ ਦੇ ਅੰਮ੍ਰਿਤਮਈ ਬਚਨ ਹਨ। ਉਹ ਕਹਿੰਦੇ ਜੈਸੇ ਕੁਲਾ ਬਧੂ ਅੰਗ ਰਚਿਤ ਸ਼ਿੰਗਾਰ ਖੋੜਸ। ਖੋੜਸ ਕਹਿੰਦੇ ਹਨ ਸੋਲਾਂ ਨੂੰ, ਕਹਿੰਦੇ ਜਿਸ ਤਰ੍ਹਾਂ ਇੱਕ ਸੁਹਾਗਣ ਇਸਤਰੀ ਸੋਲਾਂ ਪ੍ਰਕਾਰ ਦੇ ਸ਼ਿੰਗਾਰ ਕਰਦੀ ਹੈ। ਗੁਰਮਤਿ ਦੇ ਵਿੱਚ ਭਾਵੇਂ ਹਾਰ ਸ਼ਿੰਗਾਰ ਦੀ ਬਿਲਕੁਲ ਮਨਾਹੀ ਹੈ, ਅੰਗ ਛੇਦ ਗਹਿਣੇ ਪਹਿਨਣ ਦੀ ਮਨਾਹੀ ਹੈ। ਸਿੱਖ ਬੱਚੀ ਨੇ ਆਪਣੇ ਕੰਨ, ਆਪਣੇ ਨੱਕ ਉਹਨਾਂ ਦੇ ਵਿੱਚ ਛੇਕ ਨਹੀਂ ਕਰਨੇ, ਕਿਉਂਕਿ ਗੁਰੂ ਦੀ ਮਰਿਆਦਾ ਹੈ, ਬੀਧੇ ਨਾਕ ਨਾ ਕਾਨ ਕੋ ਸਤਿਗੁਰ ਕੀ ਮਿਰਜਾਦ। ਪਰ ਸਮਝਣ ਵਾਸਤੇ ਇਹ ਬਚਨ ਜਿਹੜੇ ਹਨ ਦੁਹਰਾਉਣੇ ਪੈਂਦੇ ਹਨ। ਜੈਸੇ ਕੁਲਾ ਬਧੂ ਅੰਗ ਰਚਿਤ ਸ਼ਿੰਗਾਰ ਖੋੜਸ, ਤੇਈ ਗਨਕਾ ਰਚਿਤ ਸਗਲ ਸ਼ਿੰਗਾਰ ਜੀ। ਕਹਿੰਦੇ ਸੋਲਾਂ ਪ੍ਰਕਾਰ ਦੇ ਸ਼ਿੰਗਾਰ ਸੁਹਾਗਣ ਵੀ ਕਰਦੀ ਹੈ, ਸੋਲਾਂ ਪ੍ਰਕਾਰ ਦੇ ਜਿਹੜੇ ਸ਼ਿੰਗਾਰ ਹਨ ਉਹ ਭਾਈ ਸਾਹਿਬ ਜੀ ਕਹਿੰਦੇ ਗਨਕਾ ਵੀ ਕਰਦੀ ਹੈ। ਪਰ ਕਹਿੰਦੇ ਦੇਖੋ ਫਰਕ ਕਿੰਨਾ ਹੈ। ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਨਾ ਵੀ ਲੋਕਾਂ ਨੂੰ ਉਪਦੇਸ਼ ਦਿੰਦੇ ਹਨ ਮਾਇਆ ਤੋਂ ਬਚੋ, ਸਧਾਰਨ ਕੱਪੜੇ ਪਾਓ, ਇਸ ਤਰ੍ਹਾਂ ਕਰੋ, ਉਸ ਤਰ੍ਹਾਂ ਕਰੋ, ਆਪ ਇਸ ਤਰ੍ਹਾਂ ਹਨ। ਪਰ ਸਾਧ ਸੰਗਤ ਜੀ, ਸਾਡੀ ਸਮਝ ਦਾ ਫਰਕ ਹੁੰਦਾ ਹੈ। ਜੈਸੇ ਕੁਲਾ ਬਧੂ ਅੰਗ ਰਚਿਤ ਸ਼ਿੰਗਾਰ ਖੋੜਸ ਤੇਈ ਗਨਕਾ ਰਚਿਤ ਸਗਲ ਸ਼ਿੰਗਾਰ ਜੀ ਕੁਲਾ ਬਧੂ ਸੇਜਾ ਸਮੈ ਰਮੈ ਪਧਾਰੇਕ ਬੇਸਵਾ ਅਨੇਕ ਸਹਿ ਕਰਤ ਬਿਭਚਾਰ ਜੀ ਕਹਿੰਦੇ ਕੁਲਾ ਬਧੂ ਜਿਹੜੀ ਹੈ ਨਾ ਉਸਦਾ ਤਾਂ ਇੱਕ ਪਤੀ ਹੈ ਪਰ ਜਿਹੜੀ ਗਨਕਾ ਹੈ ਉਸਦੇ ਸੈਂਕੜੇ ਪਤੀ ਹਨ ਬਹੁਤ ਜ਼ਿਆਦਾ ਹਨ ਉਹ ਵਿਭਚਾਰ ਕਰਦੀ ਹੈ ਕੁਲਾ ਬਧੂ ਸੰਗਮ ਸੁਜਸ ਨਿਰਦੋਖ ਮੋਖ ਕਹਿੰਦੇ ਕੋਈ ਗ੍ਰਿਸ਼ਤੀ ਜਿਹੜਾ ਵਿਅਕਤੀ ਹੈ ਭਾਵੇਂ ਭੈਣ ਹੈ ਭਾਵੇਂ ਵੀਰ ਹੈ ਉਹ ਆਪਣੀ ਗ੍ਰਿਸ਼ਤੀ ਜੀਵਨ ਦੇ ਵਿੱਚ ਜੀਵਦਾ ਹੈ ਉਸਨੂੰ ਨਿਰਦੋਖ ਕਿਹਾ ਗਿਆ ਹੈ ਇਹ ਨਹੀਂ ਕਿਹਾ ਗਿਆ ਵੀ ਗ੍ਰਿਸ਼ਤ ਮਾੜਾ ਹੈ ਭਾਈ ਸਾਹਿਬ ਜੀ ਨੇ ਤਾਂ ਗ੍ਰਿਸ਼ਤੀ ਨੂੰ ਜਤੀ ਦੀ ਤਸ਼ਬੀਹ ਦਿੱਤੀ ਹੈ ਕਿ ਇਹ ਵੀ ਜਤੀ ਹੈ ਜਿਨ੍ਹਾਂ ਨੇ ਪਰਿਵਾਰ ਦਾ ਤਿਆਗ ਕੀਤਾ ਉਹ ਤਾਂ ਜਤੀ ਹੈਗੇ ਹਨ ਪਰ ਇਹ ਗ੍ਰਿਸ਼ਤੀ ਵੀ ਜਤੀ ਹਨ ਕਮਾਲ ਦੀ ਗੱਲ ਹੈ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ ਇਸਨੂੰ ਵੀ ਜਤੀ ਕਿਹਾ ਗਿਆ ਹੈ ਕੁਲਾ ਬਧੂ ਸੰਗਮ ਸੁਜਸ ਨਿਰਦੋਖ ਮੋਖ ਬੇਸਵਾ ਪਰਸਤ ਅਪ ਜੈਸ ਹੋਏ ਬਿਕਾਰ ਜੀ ਕਹਿੰਦੇ ਗ੍ਰਿਸ਼ਤੀ ਦੀ ਤਾਂ ਸੰਸਾਰ ਦੇ ਵਿੱਚ ਸੋਭਾ ਹੁੰਦੀ ਹੈ ਪਰ ਕਹਿੰਦੇ ਜਿਹੜਾ ਬੇਸਵਾ ਦੇ ਨਾਲ ਸੰਗ ਕਰਦਾ ਹੈ ਨਾ ਉਸ ਦਾ ਜਗਤ ਦੇ ਵਿੱਚ ਅਪ ਜਸ ਹੁੰਦਾ ਹੈ ਬੇਸਵਾ ਪਰਸਤ ਅਪ ਜਸ ਹੋਏ ਬਿਕਾਰ ਜੀ ਭਾਈ ਸਾਹਿਬ ਜੀ ਕਹਿੰਦੇ ਤੈਸੇ ਗੁਰਸਿੱਖਨ ਕੋ ਪਰਮ ਪਵਿੱਤਰ ਮਾਇਆ ਸੋਈ ਦੁਖਦਾਇਕ ਹੋਏ ਦਹਿਤ ਸੰਸਾਰ ਜੀ ਕਹਿੰਦੇ ਇਸੇ ਤਰ੍ਹਾਂ ਗੁਰਸਿੱਖਾਂ ਵਾਸਤੇ ਜਿਹੜੀ ਮਾਇਆ ਹੈ ਨਾ ਉਹ ਪਰਮ ਪਵਿੱਤਰ ਹੈ ਪਰ ਕਹਿੰਦੇ ਮਨਮੁਖਾਂ ਵਾਸਤੇ ਇੰਜ ਹੈ ਕਿ ਜਿਵੇਂ ਜਿਹੜੀ ਅੱਗ ਹੈ ਨਾ ਉਹਨਾਂ ਦੇ ਘਰ ਨੂੰ ਜਲਾ ਰਹੀ ਹੋਵੇ ਸੋਈ ਦੁੱਖ ਦਾਇਕ ਹੋਏ ਦਹਿਤ ਸੰਸਾਰ ਜੀ ਭਾਵ ਅੱਗ ਉਹੀ ਹੈ ਜੇਕਰ ਉਹ ਚੁੱਲ੍ਹੇ ਦੇ ਵਿੱਚ ਬਲੇ ਤਾਂ ਕਈ ਪ੍ਰਕਾਰ ਦੇ ਕਾਰਜ ਸਵਾਰਦੀ ਹੈ ਜੇਕਰ ਘਰ ਨੂੰ ਲੱਗ ਜਾਵੇ ਤਾਂ ਫਿਰ ਬਹੁਤ ਵਿਗਾੜ ਪਾਉਂਦੀ ਹੈ ਨਿਯੰਤਰਣ ਹੀ ਹੈ ਨਾ ਇੱਕ ਤਰ੍ਹਾਂ ਦਾ ਧਰਮ ਹੀ ਹੈ ਪਾਣੀ ਜੇਕਰ ਸੀਮਾ ਦੇ ਵਿੱਚ ਹੋਵੇ ਦਰਿਆਵਾਂ ਦੇ ਵਿੱਚ ਵਗੇ ਕਈ ਤਰ੍ਹਾਂ ਦੇ ਕਾਰਜ ਸਵਾਰਦਾ ਹੈ ਜੇ ਕਿਨਾਰਿਆਂ ਨੂੰ ਤੋੜ ਦੇਵੇ ਫਿਰ ਕਈ ਤਰ੍ਹਾਂ ਦੇ ਵਿਗਾੜ ਪਾਉਂਦਾ ਹੈ ਤਬਾਹੀ ਮਚਾਉਂਦਾ ਹੈ ਹਵਾ ਨਿਯੰਤਰਣ ਦੇ ਵਿੱਚ ਵਹੇ ਸੀਮਾ ਦੇ ਵਿੱਚ ਰਹੇ ਸੁਖਦਾਈ ਹੈ ਜੇਕਰ ਇਹ ਸੀਮਾਵਾਂ ਨੂੰ ਤੋੜ ਦੇਵੇ ਵੱਡੇ ਵੱਡੇ ਰੁੱਖਾਂ ਨੂੰ ਜੜ੍ਹਾਂ ਤੋਂ ਪੁੱਟ ਕੇ ਸੁੱਟ ਦਿੰਦੀ ਹੈ ਸਤਿਗੁਰਾਂ ਨੇ ਸਿੱਖ ਦਾ ਜੀਵਨ ਕਿਸੇ ਸੀਮਾ ਬੱਧ ਕੀਤਾ ਹੈ ਸਿੱਖ ਦਾ ਜੀਵਨ ਕਿਸੇ ਸੀਮਾ ਦੇ ਵਿੱਚ ਹੋਣਾ ਚਾਹੀਦਾ ਹੈ ਕਿਸੇ ਹੱਦਬੰਦੀ ਦੇ ਵਿੱਚ ਹੋਣਾ ਚਾਹੀਦਾ ਹੈ ਇਹ ਅਨੇਕ ਪ੍ਰਕਾਰ ਦੇ ਰੂਪ ਮਾਇਆ ਦੇ ਸਤਿਗੁਰੂ ਪਾਤਸ਼ਾਹ ਜੀ ਨੇ ਦੱਸੇ ਹਨ ਜਿਵੇਂ ਪਾਵਨ ਪਵਿੱਤਰ ਮੁੱਖ ਵਾਕ ਦੀਆਂ ਆਰੰਭ ਦੀਆਂ ਪੰਕਤੀਆਂ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਰਾਜ ਕਪਟੰ ਰੂਪ ਕਪਟੰ ਇਹ ਜਿਹੜਾ ਰਾਜ ਪਾਠ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਨੇਕਾਂ ਦੀ ਜ਼ਿੰਦਗੀ ਵਾਸਤੇ ਇਹ ਛਲ ਰੂਪ ਹੁੰਦਾ ਹੈ ਕਪਟੰ ਦਾ ਭਾਵ ਹੈ ਕਿ ਛਲ ਰੂਪ ਉਹਨਾਂ ਦੇ ਜੀਵਨ ਦੇ ਨਾਲ ਬੜਾ ਛਲ ਕਰਦਾ ਹੈ ਉਹਨਾਂ ਦੇ ਜੀਵਨ ਦੇ ਨਾਲ ਧੋਖਾ ਕਰਦਾ ਹੈ ਬੰਦੇ ਨੂੰ ਪਾਗਲ ਬਣਾ ਕੇ ਰੱਖ ਦਿੰਦਾ ਹੈ ਬੰਦੇ ਨੂੰ ਬੌਰਾ ਬਣਾ ਕੇ ਰੱਖ ਦਿੰਦਾ ਹੈ ਇਹ ਜਿਹੜੀ ਤਾਕਤ ਮਿਲ ਜਾਂਦੀ ਹੈ ਜੋਬਨ ਧਨ ਪ੍ਰਭਤਾ ਕੇ ਮਦ ਮੈਂ ਐਨਸ ਰਹੇ ਦੀਵਾਨਾ ਨਾ ਇਹ ਬੰਦਾ ਬੰਦੇ ਨੂੰ ਬੰਦਾ ਸਮਝਦਾ ਹੈ, ਨਾ ਗੁਰੂ ਨੂੰ ਗੁਰੂ ਸਮਝਦਾ ਹੈ, ਨਾ ਪਰਮਾਤਮਾ ਨੂੰ ਪਰਮਾਤਮਾ ਹੀ ਸਮਝਦਾ ਹੈ। ਐਸਾ ਭੈੜਾ ਹੰਕਾਰ ਹੈ ਇਸਦਾ। ਪਰ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪਕੜ ਲਈ, ਐਸੇ ਕਰੋੜਾਂ ਦੇ ਵਿੱਚੋਂ ਕੋਈ ਉਂਗਲੀਆਂ ਦੇ ਪੋਟਿਆਂ ਤੇ ਗਿਣਨ ਜੋਗੇ ਰਾਜੇ ਹੋਏ ਹਨ, ਜਿਨ੍ਹਾਂ ਨੇ ਰਾਜ ਪਾਠ ਦੇ ਵਿੱਚ ਰਹਿ ਕੇ ਪਰਮਾਤਮਾ ਨੂੰ ਪਾ ਲਿਆ, ਗੁਰੂ ਦੀ ਪ੍ਰਸੰਨਤਾ ਦੇ ਪਾਤਰ ਬਣ ਗਏ। ਪਰ ਸੈਂਕੜੇ ਨਹੀਂ ਹਨ, ਹਜ਼ਾਰਾਂ ਨਹੀਂ ਹਨ, ਬਹੁਤ ਥੋੜੇ ਹਨ, ਹੈਨ ਵਿਰਲੇ ਨਾ ਹੀ ਕਣੇ, ਕੋਈ ਵਿਰਲਾ ਵਾਂਝਾ ਹੁੰਦਾ ਹੈ। ਪਰ ਉਹੀ ਪ੍ਰਾਪਤ ਕਰ ਸਕਦੇ ਹਨ, ਕਹਿ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲਾਗੀ, ਜਿਨ੍ਹਾਂ ਨੂੰ ਲਿਵ ਦੀ ਦਾਤ ਮਿਲ ਗਈ, ਤਿੰਨੇ ਵਿੱਚੇ ਮਾਇਆ ਪਾਇਆ, ਉਹ ਫਿਰ ਮਾਇਆ ਦੇ ਵਿੱਚ ਰਹਿ ਕੇ ਵਾਹਿਗੁਰੂ ਜੀ ਨੂੰ ਪਾ ਲੈਂਦੇ ਹਨ। ਸਿੱਖ ਜਗਤ ਦੇ ਵਿੱਚ ਅਨੇਕਾਂ ਹੀ ਇਸ ਤਰ੍ਹਾਂ ਦੇ ਪ੍ਰਮਾਣ ਹਨ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇੱਕ ਰਾਜੇ ਦਾ ਜ਼ਿਕਰ ਕੀਤਾ ਹੈ ਕਿ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਕਹਿੰਦੇ ਦੇਖੋ ਕਿੰਨਾ ਵੱਡਾ ਭਗਤ ਹੈ, ਭਾਵੇਂ ਰਾਜਾ ਹੈ, ਪਰ ਸਤਿਗੁਰਾਂ ਦੇ ਬਚਨਾਂ ਦੇ ਅਨੁਸਾਰ ਤੇ ਕਿ ਤੂੰ ਕਰ ਗੁਰਪ੍ਰਸਾਦ ਕਰ ਰਾਜ ਯੋਗ, ਉਹ ਰਾਜਾ ਵੀ ਹੈ ਅਤੇ ਯੋਗੀ ਵੀ ਹੈ, ਜੁੜਿਆ ਹੋਇਆ ਵੀ ਹੈ, ਕਿਉਂਕਿ ਉਸਦੇ ਪਾਸ ਲਿਵ ਦੀ ਦਾਤ ਹੈ, ਉਸਦੇ ਕੋਲ ਸ਼ਬਦ ਹੈ, ਦੂਸਰਿਆਂ ਕੋਲੋਂ ਪੜ੍ਹਾ ਦੇਣਾ ਬਾਣੀ ਇਹ ਹੋਰ ਗੱਲ ਹੈ, ਖੰਡ ਪਾਠਾਂ ਦੀਆਂ ਲੜੀਆਂ ਚਲਾ ਦੇਣਾ ਇਹ ਹੋਰ ਗੱਲ ਹੈ, ਚਲਾ ਦਿੰਦੇ ਹਨ ਰਾਜਨੀਤਿਕ ਲੋਕ। ਪਰ ਜਿਸ ਵਕਤ ਸ਼ਬਦ ਹਿਰਦੇ ਦੇ ਵਿੱਚ ਵਸ ਜਾਂਦਾ ਹੈ, ਉਸਦੀ ਜੀਵਨ ਦੁਨੀਆ ਬਦਲ ਜਾਂਦੀ ਹੈ, ਉਸਦਾ ਜੀਵਨ ਬਦਲ ਜਾਂਦਾ ਹੈ। ਸਾਧ ਸੰਗਤ ਜੀ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਸੋਨੇ ਦੇ ਬਰਤਨਾਂ ਦੇ ਵਿੱਚ ਖਾਂਦਾ ਹੈ, ਹੀਰੇ ਜੜੇ ਮਹਿਲਾਂ ਦੇ ਵਿੱਚ ਰਹਿੰਦਾ ਹੈ, ਪਰ ਮਜਾਲ ਹੈ ਕਿ ਮਾਇਆ ਦਾ ਕਿਧਰੇ ਅਸਰ ਹੋਵੇ, ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਰਾਜ ਦੀ ਪਹਿਚਾਣ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਦੱਸੀ ਹੈ ਕਿ ਰਾਜਾ ਅਸਲ ਦੇ ਵਿੱਚ ਉਹ ਹੈ ਜਿਹੜਾ ਨਿਆਂ ਕਰਦਾ ਹੈ, ਜਿਸ ਦੇ ਪਾਸ ਨਿਆਂ ਨਹੀਂ ਉਹ ਕਿਹੜੀ ਗੱਲ ਦਾ ਰਾਜਾ ਹੈ, ਦੁਖੀ ਰਹੇਗਾ, ਅਸ਼ਾਂਤ ਰਹੇਗਾ, ਬੇਚੈਨ ਰਹੇਗਾ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਕਹਿੰਦੇ ਇੱਕ ਅੱਧੀ ਸਟੇਟ ਦਾ ਕੀ ਰਾਜਾ, ਭਾਵੇਂ ਪੂਰੀ ਦੁਨੀਆ ਦਾ ਰਾਜਾ ਹੋ ਜਾਵੇ ਤਾਂ ਵੀ ਦੁਖੀ ਰਹੇਗਾ, ਜੇਕਰ ਉਸਦੇ ਕੋਲ ਧਰਮ ਨਹੀਂ, ਜੇਕਰ ਉਸਦੇ ਕੋਲ ਨਿਆਂ ਨਹੀਂ, ਕਿਉਂਕਿ ਰਾਜੇ ਚੁਲੀ ਨਿਆਮ ਕੀ, ਰਾਜੇ ਦਾ ਧਰਮ ਹੈ ਨਿਆਂ ਕਰਨਾ, ਜੇਕਰ ਉਸਦੇ ਪਾਸ ਨਿਆਂ ਹੈ ਤਾਂ। ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਸੱਚੇ ਪਾਤਸ਼ਾਹ, ਨਾਵੇਂ ਪਾਤਸ਼ਾਹ, ਧੰਨ ਸ੍ਰੀ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਬਿਰਧ ਬੜਾ ਸੋਹਣਾ ਹੈ ਸਤਿਗੁਰਾਂ ਦਾ, ਜਿਸ ਦੀ ਇੱਕ ਵਾਰੀ ਬਾਂਹ ਪਕੜ ਲੈਂਦੇ ਹਨ, ਬਸ ਫਿਰ ਉਸਨੂੰ ਛੱਡਦੇ ਨਹੀਂ ਹਨ, ਉਸਨੂੰ ਫਿਰ ਪਾਰ ਹੀ ਲੰਘਾ ਦਿੰਦੇ ਹਨ। ਜਿਵੇਂ ਬ੍ਰਾਹਮਣਾਂ ਨੇ ਪੁਕਾਰ ਕੀਤੀ, ਉਹਨਾਂ ਨੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਜੀ ਬਾਹੇ ਹਮਾਰੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਚੰਦ। ਮਹਾਰਾਜ ਨੇ ਬਾਂਹ ਪਕੜ ਲਈ ਨਾ, ਫਿਰ ਸਾਧ ਸੰਗਤ ਜੀ ਇਸੇ ਪ੍ਰਕਾਰ ਦੇ ਨਾਲ ਜਿਵੇਂ ਸਤਿਗੁਰਾਂ ਦੇ ਪ੍ਰਥਾਏ ਕਵੀ ਜਨਾਂ ਦੇ ਵਚਨ ਆਉਂਦੇ ਹਨ ਕਿ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋੜੀਐ, ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਐ। ਸਾਧ ਸੰਗਤ ਜੀ, ਇੱਕ ਰਾਜਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਉਂਦਾ ਹੈ, ਜਿਸ ਵਕਤ ਸੱਚੇ ਪਾਤਸ਼ਾਹ ਪਟਨਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਨ। ਜੋਧਪੁਰ ਦਾ ਰਾਜਾ ਜਿਸਦਾ ਨਾਮ ਰਾਮ ਸਿੰਘ ਹੈ, ਇਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਉਂਦਾ ਹੈ, ਕਿਉਂਕਿ ਰਾਣੀ ਸਿੱਖਣੀ ਸੀ, ਉਸ ਨੇ ਇਹ ਸਮਝਾਇਆ ਵੀ ਇੱਕ ਗੁਰੂ ਦਾ ਘਰ ਹੀ ਹੈ ਜਿਹੜੇ ਸ਼ਰਨ ਪਿਆਂ ਦੀ, ਜਿਨ੍ਹਾਂ ਨੇ ਇੱਕ ਵਾਰੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਧਾ। ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੀ ਭੱਜ ਖਲੇ, ਸਭ ਭੱਜੇ ਆਸਰਾ ਚੁੱਕੇ ਸਭ ਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਇਸਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਮੇਰੀ ਮਦਦ ਕਰੋ, ਮੈਂ ਅਸਾਮ ਦੀ ਮੁਹਿੰਮ ਤੇ ਜਾ ਰਿਹਾ ਹਾਂ। ਉੱਥੋਂ ਦੇ ਰਾਜੇ ਦਾ ਨਾਮ ਵੀ ਰਾਮ ਰਾਏ ਸੀ ਜਾਂ ਰਾਜਾ ਰਾਮ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਪਰਿਵਾਰ ਨੂੰ ਪਟਨਾ ਸਾਹਿਬ ਵਿਖੇ ਛੱਡ ਕੇ ਆਪ ਇਸ ਦੀ ਮਦਦ ਵਾਸਤੇ, ਸਹਾਇਤਾ ਵਾਸਤੇ ਗਏ। ਅਸਾਮ ਵਿਖੇ ਦੋਨਾਂ ਰਾਜਿਆਂ ਦੀ ਸਤਿਗੁਰੂ ਪਾਤਸ਼ਾਹ ਜੀ ਨੇ ਸੰਧੀ ਕਰਵਾਈ, ਸੁਲ੍ਹਾ ਸਫਾਈ ਕਰਵਾਈ। ਅਸਾਮ ਦੇ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਾਕੀ ਸਭੋ ਕੁਝ ਹੈ, ਘਰ ਦੇ ਵਿੱਚ ਸੰਤਾਨ ਨਹੀਂ। ਇਤਿਹਾਸ ਦੇ ਮੁਤਾਬਕ ਉਸ ਵਕਤ ਹਜ਼ੂਰ ਆਪਣੇ ਹੱਥਾਂ ਦੇ ਵਿੱਚ ਸਤਿਗੁਰਾਂ ਦੇ ਇੱਕ ਛਾਪ ਸੀ, ਭਾਵ ਮੁੰਦਰੀ ਸੀ। ਉਹ ਮੁੰਦਰੀ ਰਾਜੇ ਦੇ ਮੱਥੇ ਦੇ ਵਿੱਚ ਛੁਹਾ ਦਿੱਤੀ ਅਤੇ ਉਸ ਮੁੰਦਰੀ ਦੇ ਉੱਪਰ ਇੱਕ ਓੰਕਾਰ ਲਿਖਿਆ ਹੋਇਆ ਸੀ, ਬਚਨ ਕੀਤਾ ਵੀ ਤੁਹਾਡੇ ਘਰ ਦੇ ਵਿੱਚ ਜਿਹੜਾ ਬੱਚਾ ਹੋਵੇਗਾ, ਇਹ ਨਿਸ਼ਾਨੀ ਉਸਦੇ ਵੀ ਮੱਥੇ ਦੇ ਉੱਪਰ ਹੋਵੇਗੀ, ਐਸਾ ਵਰ ਦਿੱਤਾ। ਸਾਧ ਸੰਗਤ ਜੀ, ਬੱਚਾ ਜਿਹੜਾ ਸੀ ਜਿਸਦਾ ਨਾਮ ਸੀ ਰਤਨ ਰਾਏ, ਜਿਸ ਵਕਤ ਉਹ ਵੱਡਾ ਹੋਇਆ, ਸ਼ੀਸ਼ੇ ਦੇ ਵਿੱਚ ਆਪਣਾ ਮੁੱਖ ਦੇਖ ਰਿਹਾ ਹੈ, ਦਸਤਾਰ ਸਜਾ ਰਿਹਾ ਹੈ, ਤਾਂ ਦੇਖਿਆ ਮੱਥੇ ਦੇ ਵਿੱਚ ਦਾਗ ਕਾਹਦਾ ਹੈ, ਆਪਣੀ ਮਾਤਾ ਸਵਰਨਮਤੀ ਨੂੰ ਉਸਨੇ ਪੁੱਛਿਆ। ਭਾਈ ਵੀਰ ਸਿੰਘ ਜੀ ਨੇ ਸਵਰਨਮਤੀ ਉਸਦੀ ਮਾਤਾ ਦਾ ਨਾਮ ਲਿਖਿਆ। ਉਹ ਆਖਣ ਲੱਗੀ ਵੀ ਇਸ ਦੇ ਪਿੱਛੇ ਇੱਕ ਸਾਖੀ ਹੈ, ਇਸ ਦੇ ਪਿੱਛੇ ਇਤਿਹਾਸ ਹੈ, ਇਹ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਹਨ। ਮਨ ਦੇ ਵਿੱਚ ਬੜੀ ਪਿਆਸ ਜਾਗੀ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵਕਤ ਅਜੇ ਥੋੜ੍ਹਾ ਚਿਰ ਹੀ ਹੋਇਆ ਸੀ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਬਿਰਾਜਮਾਨ ਹੋਏ ਸਨ। ਇਹ ਰਤਨ ਰਾਏ ਸਤਿਗੁਰੂ ਪਾਤਸ਼ਾਹ ਜੀ ਦਾ ਹਮ ਉਮਰ ਸੀ, ਇਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਇਆ। ਹਜ਼ੂਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜਾ ਪਿਆਰ ਕੀਤਾ, ਬਹੁਤ ਸਾਰੀਆਂ ਬੇਸ਼ਕੀਮਤੀ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ, ਪ੍ਰਸਾਦੀ ਹਾਥੀ, ਪੰਜ ਕਲਾ ਸ਼ਸਤਰ, ਚੰਦਨ ਦੀ ਚੌਂਕੀ, ਹੋਰ ਅਨੇਕ ਪ੍ਰਕਾਰ ਦੀਆਂ ਵਸਤੂਆਂ ਸਨ, ਅਤੇ ਨਾਲ ਆਪਣਾ ਮਨ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਕਰ ਦਿੱਤਾ। ਗੱਲ ਤਾਂ ਅਸਲ ਦੇ ਵਿੱਚ ਉਦੋਂ ਹੀ ਬਣਨੀ ਹੈ ਨਾ, ਇਹ ਵਸਤੂਆਂ ਭੇਟਾ ਕਰਨ ਦਾ ਮਤਲਬ ਹੈ ਕਿ ਕਦੇ ਆਪਾਂ ਆਪਣਾ ਮਨ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਕਰੀਏ, ਕਿਉਂਕਿ ਸਪਸ਼ਟ ਲਿਖਿਆ ਹੋਇਆ ਹੈ ਕਿ ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਖੇਡ ਤਾਂ ਉਦੋਂ ਹੀ ਬਣੇਗੀ ਜਦੋਂ ਆਪਾਂ ਆਪਣਾ ਮਨ ਭੇਟਾ ਕਰਾਂਗੇ। ਬਸ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਵਰਤ ਗਈ, ਕਲਾ ਵਰਤ ਗਈ। ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਨਾਮ ਧਰੀਕ ਹੋ ਗਿਆ, ਭਾਵ ਕਿ ਨਾਮ ਨੂੰ ਧਾਰਨ ਵਾਲਾ ਹੋ ਗਿਆ, ਲਿਵ ਵਾਲਾ ਹੋ ਗਿਆ, ਭਾਵੇਂ ਰਾਜਾ ਸੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਅਸੀਸਾਂ ਦਿੱਤੀਆਂ, ਬਖਸ਼ਿਸ਼ਾਂ ਕੀਤੀਆਂ। ਆਖਣ ਲੱਗੇ, ਰਾਜਨ, ਹੁਣ 5 ਮਹੀਨੇ ਤੂੰ ਅਨੰਦਪੁਰ ਸਾਹਿਬ ਵਿਖੇ ਬਿਤਾ ਲਏ ਹਨ, ਕਿਉਂਕਿ 5 ਮਹੀਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਿਹਾ, ਹੁਣ ਤੂੰ ਜਾ ਕੇ ਆਪਣਾ ਰਾਜ ਪਾਠ ਸੰਭਾਲ, ਇਸਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਰਾਜ ਪਾਠ ਦੇ ਵਿੱਚ ਕਈ ਪ੍ਰਕਾਰ ਦੀਆਂ ਭੁੱਲਾਂ ਹੁੰਦੀਆਂ ਹਨ, ਜਿਵੇਂ ਹਜ਼ੂਰ ਦੇ ਬਚਨ ਆਪਾਂ ਪੜ੍ਹਦੇ ਹਾਂ ਕਿ ਬੰਦੇ ਨੂੰ ਮਾਣ ਮਿਲ ਤਾਂ ਜਾਂਦਾ ਹੈ ਭਾਗ ਦੇ ਹਿਸਾਬ ਦੇ ਨਾਲ, ਫਿਰ ਸੰਭਾਲਦਾ ਕੋਈ ਕੋਈ ਹੈ, ਫਿਰ ਬੰਦੇ ਦੀ ਨਜ਼ਰਾਂ ਬਦਲ ਜਾਂਦੀਆਂ ਹਨ, ਨੀਅਤ ਬਦਲ ਜਾਂਦੀ ਹੈ। ਦਾਨ ਪਰਪੂਰਬੇਣ ਪੁੰਚੰਤੇ ਮਹੀਪਤੇ ਵਿਪਰੀਤ ਬੁੱਧਿਅੰਗ ਮਾਰਤ ਲੋਕੈ ਨਾਨਕ ਚਿਰੰਕਾਲ ਦੁੱਖ ਭੋਗਤੇ। ਪਰ ਸੱਚੇ ਪਾਤਸ਼ਾਹ ਜੀ ਨੇ ਅਸੀਸਾਂ ਦਿੱਤੀਆਂ, ਆਖਣ ਲੱਗੇ ਰਾਜਨ ਇਹ ਜਿਹੜਾ ਰਾਜ ਹੈ ਨਾ ਤੇਰੇ ਵਾਸਤੇ ਹੁਣ ਛਲ ਰੂਪ ਨਹੀਂ ਰਿਹਾ, ਤੇਰੇ ਵਾਸਤੇ ਕਪਟ ਰੂਪ ਨਹੀਂ ਰਿਹਾ, ਇਹ ਰਾਜ ਜਿਹੜਾ ਹੈ ਇਹ ਸੁੰਦਰ ਸਰੂਪ ਜਿਹੜਾ ਹੈ ਨਾ ਤੇਰਾ, ਤੇਰੇ ਵਾਸਤੇ ਛਲ ਰੂਪ ਨਹੀਂ ਰਿਹਾ, ਸਾਰਾ ਕੁਝ ਜਿਹੜਾ ਹੈ ਨਾ ਇਹ ਅੰਮ੍ਰਿਤ ਰੂਪ ਹੋ ਗਿਆ ਹੈ। ਹਜ਼ੂਰ ਦੇ ਬਚਨ ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਅੰਦਰ, ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕਉ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸਕੈ ਹਿਰਦੈ ਗਰੀਬੀ ਬਸਾਵੈ, ਨਾਨਕ ਈਹਾ ਮੁਕਤ ਆਗੈ ਸੁਖ ਪਾਵੈ। ਐਸੀਆਂ ਅਸੀਸਾਂ ਦੇ ਕੇ ਸਾਧ ਸੰਗਤ ਜੀ ਰਾਜੇ ਰਤਨ ਰਾਏ ਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਸਾਮ ਵਾਲੇ ਪਾਸੇ ਭੇਜਿਆ। ਪਰ ਜੋ ਜੀਵ ਲਿਵ ਤੋਂ ਟੁੱਟੇ ਹੋਏ ਹਨ, ਸ਼ਬਦ ਤੋਂ ਟੁੱਟੇ ਹੋਏ ਹਨ, ਨਾਮ ਤੋਂ ਟੁੱਟੇ ਹੋਏ ਹਨ, ਗੁਰਮਤ ਤੋਂ ਟੁੱਟੇ ਹੋਏ ਹਨ, ਉਹਨਾਂ ਵਾਸਤੇ ਰਾਜ ਵੀ ਨਿਰਾ ਹੀ ਧੋਖਾ ਹੈ, ਨਿਰਾ ਹੀ ਛਲ ਹੈ, ਉਹਨਾਂ ਦੀ ਜੀਵਨ ਨੂੰ ਬਰਬਾਦ ਕਰ ਦੇਣ ਵਾਲਾ ਹੈ, ਰੂਪ ਵੀ ਧੋਖਾ ਹੈ, ਧਨ ਵੀ ਧੋਖਾ ਹੈ, ਸਾਰਾ ਕੁਝ ਹੀ ਧੋਖਾ ਹੈ। ਇਹ ਅੰਮ੍ਰਿਤਮਈ ਬਚਨ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਜਿਵੇਂ ਸਾਨੂੰ ਸਮਝਾ ਰਹੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹ।
ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਹੇ ਭਾਈ, ਜੇਕਰ ਲਿਵ ਨਹੀਂ, ਜੇਕਰ ਸ਼ਬਦ ਦੇ ਨਾਲ ਕੋਈ ਜੁੜਿਆ ਨਹੀਂ, ਜੇ ਸ਼ਬਦ ਸੁਰਤ ਦਾ ਅਭਿਆਸ ਨਹੀਂ, ਤਾਂ ਫਿਰ ਐਸਾ ਜੀਵ ਉਸ ਵਾਸਤੇ ਰਾਜ ਵੀ ਕਪਟ ਰੂਪ ਹੈ, ਛਲ ਰੂਪ ਹੈ, ਇਸ ਨੂੰ ਧੋਖਾ ਦਿੰਦਾ ਹੈ। ਆਪਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਇੱਕ ਛੋਟੀ ਜਿਹੀ ਉਦਾਹਰਣ ਪਿੱਛੇ ਸੁਣਿਆ ਕਰਦੇ ਸਾਂ ਕਿ ਫਲਾਣੇ ਬੰਦੇ ਨੇ ਰਸਤੇ ਦੇ ਵਿੱਚ ਇੱਕ ਸ਼ਲੇਡਾ ਦੇਖਿਆ। ਜਿਹੜੇ ਪਿੰਡਾਂ 'ਚ ਰਹਿਣ ਵਾਲੇ ਉਹਨਾਂ ਨੂੰ ਪਤਾ ਹੈ, ਭਾਵੇਂ ਉਸਦੀ ਹੋਂਦ ਕੋਈ ਹੈ ਜਾਂ ਨਹੀਂ, ਮੈਂ ਇਹ ਗੱਲ ਨਹੀਂ ਕਹਿ ਰਿਹਾ, ਕਹਿਣ ਤੋਂ ਭਾਵ ਹੈ ਸਮਝਣ ਦੀ ਗੱਲ ਹੈ ਵੀ ਉਹ ਕਦੇ ਬਜ਼ੁਰਗ ਬਣ ਜਾਂਦਾ ਸੀ, ਲੋਕਾਂ ਨੇ ਕਹਿਣਾ ਕਦੇ ਬੱਚਾ ਬਣ ਜਾਂਦਾ ਸੀ, ਕਦੇ ਉਹਨਾਂ ਕਹਿਣਾ ਵੀ ਉਹ ਗੇਂਦ ਬਣ ਜਾਂਦਾ ਸੀ, ਇਸ ਤਰ੍ਹਾਂ ਦਾ ਦੱਸਿਆ ਕਰਦੇ ਸਨ ਪਿੰਡਾਂ ਦੇ ਵਿੱਚ, ਇਹ ਗੱਲ ਚੱਲਦੀ ਸੀ ਪਿੱਛੇ। ਸ਼ਲੇਡਾ ਤੋਂ ਭਾਵ ਕਿ ਛਲ ਵਾਲਾ ਰੂਪ, ਜਿਹੜਾ ਛਲ ਕਰਦਾ ਹੈ। ਮਹਾਰਾਜ ਵੀ ਜਿਹੜੀ ਅਸਲ ਸ਼ਲੇਡਾ ਹੈ ਨਾ ਉਹ ਮਾਇਆ ਨੂੰ ਦੱਸ ਰਹੇ ਹਨ ਵੀ ਅਸਲੀ ਸ਼ਲੇਡਾ ਜਿਹੜੀ ਹੈ ਨਾ ਉਹ ਮਾਇਆ ਹੈ, ਕਈ ਤਰ੍ਹਾਂ ਦੇ ਰੂਪ ਬੰਦੇ ਨੂੰ ਵਿਖਾਉਂਦੀ ਹੈ। ਰਾਜ ਰੂਪ, ਸੁੰਦਰ ਸਰੂਪ, ਧਨ ਰੂਪ, ਪੁੱਤਰ ਕਲੱਤਰ ਰੂਪ, ਕਈ ਤਰ੍ਹਾਂ ਦੇ ਰੂਪ ਹਨੇ ਵਿਖਾਉਂਦੀ ਹੈ। ਮੋਹਨੀ ਮੋਹੇ ਲੀਏ ਤ੍ਰੈ ਗੁਣੀਆਂ, ਝੂਠ ਵਿਆਪੀ ਝੂਠੀ ਲੋਭ ਵਿਆਪੀ ਝੂਠੀ ਦੁਨੀਆ। ਫਿਰ ਸਤਿਗੁਰਾਂ ਦੇ ਵਚਨ ਹਨ ਕਿ ਇਹ ਜਿਹੜੀ ਛਲਣੀ ਮਾਇਆ ਹੈ ਨਾ, ਇਸ ਦੇ ਕੋਲੋਂ ਕੋਈ ਬਹੁਤ ਵਿਰਲਾ ਹੀ ਹੈ ਜਿਹੜਾ ਬਚਦਾ ਹੈ। ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ। ਕਹਿੰਦੇ ਗੁਰੂ ਦੇ ਚਰਨਾਂ ਦੇ ਨਾਲ ਲੱਗ ਜਾ, ਆਪਣੀ ਮਤ ਦਾ ਤਿਆਗ ਕਰ ਦੇ, ਤੇਰੀ ਸਿਆਣਪ ਦੇ ਨਾਲ ਨਹੀਂ ਗੱਲ ਬਣੇਗੀ। ਬ੍ਰਹਮਾ ਵਰਗੇ, ਵਿਸ਼ਨੂੰ ਵਰਗੇ, ਮਹੇਸ਼ ਵਰਗੇ ਇਸਨੇ ਛਲ ਲਏ, ਤੂੰ ਕਿਹੜੇ ਬਾਗ ਦੀ ਮੂਲੀ ਹੈ? ਬਚਾ ਸਕਦਾ ਹੈ ਤਾਂ ਤੈਨੂੰ ਗੁਰੂ ਬਚਾ ਸਕਦਾ ਹੈ, ਹੋਰ ਕੋਈ ਨਹੀਂ ਬਚਾ ਸਕਦਾ। ਮੋਹਨੀ ਮੋਹਿ ਲੀਏ ਤ੍ਰੈ ਗੁਣੀਆਂ, ਝੂਠ ਵਿਆਪ ਲੋਭ ਵਿਆਪੀ ਝੂਠੀ ਦੁਨੀਆਂ, ਮੇਰੀ ਮੇਰੀ ਕਰਕੇ ਸੰਚੀ, ਅੰਤ ਕੀ ਬਾਰ ਸਗਲ ਲੈ ਛਲੀਆ। ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ, ਕਹਿੰਦੇ ਬ੍ਰਹਮਾ ਵਰਗਿਆਂ ਨੂੰ ਜਿਸਨੇ ਛਲ ਲਿਆ, ਉਹ ਮਾਇਆ ਜਿਹੜੀ ਹੈ ਨਾ, ਛਲ ਰੂਪ ਹੈ, ਧੋਖਾ ਦਿੰਦੀ ਹੈ, ਛਲਦੀ ਹੈ। ਹਜ਼ੂਰ ਫਰਮਾ ਰਹੇ ਹਨ ਕਿ ਰਾਜ ਕਪਟ ਰੂਪ ਹੈ, ਜੇਕਰ ਕੋਲ ਸ਼ਬਦ ਨਹੀਂ, ਜੇਕਰ ਕੋਲ ਲਿਵ ਨਹੀਂ, ਫਿਰ ਬੰਦੇ ਵਾਸਤੇ ਨਿਰਾ ਹੀ ਧੋਖਾ ਹੈ। ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਵੀ ਰਾਜ ਮਿਲ ਗਿਆ। ਰੂਪ ਛਲ ਰੂਪ ਹੈ, ਜੇਕਰ ਕਹਿੰਦੇ ਕੋਲ ਸ਼ਬਦ ਨਹੀਂ, ਤਾਂ ਰੂਪ ਵੀ ਬੰਦੇ ਨੂੰ ਕਈ ਤਰ੍ਹਾਂ ਦੇ ਰੰਗ ਵਿਖਾਉਂਦਾ ਹੈ। ਪਰ ਮਹਾਰਾਜ ਕਹਿੰਦੇ ਸੀ, ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਹਰ ਤਨ ਜਿੰਨੀ ਸੰਜਿਆ ਸਹੀ ਗੰਭੀਰ ਅਪਾਰ ਜੀਓ। ਅਸਲ ਦੇ ਵਿੱਚ ਸੋਹਣੇ ਉਹੀ ਹਨ ਜਿਹੜੇ ਸੰਗਤ ਦੇ ਵਿੱਚ ਆ ਕੇ ਬੈਠਦੇ ਹਨ। ਧਨ ਕਪਟੰ, ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਹੜਾ ਧਨ ਹੈ, ਜਿਹੜੇ ਪੈਸੇ ਹਨ, ਜਿਹੜੀ ਮਾਇਆ ਹੈ, ਇਹ ਵੀ ਛਲ ਰੂਪ ਹੈ, ਇਹ ਵੀ ਕਪਟ ਰੂਪ ਹੈ। ਕੁੱਲ ਗਰਭਤ ਹੈ, ਅਤੇ ਜਿਹੜੀ ਉੱਚੀ ਕੁੱਲ ਦਾ ਮਾਣ ਹੈ ਨਾ, ਇਹ ਵੀ ਛਲ ਰੂਪ ਹੈ। ਕੁੱਲ ਨੂੰ ਛਲ ਰੂਪ ਨਹੀਂ ਕਿਹਾ, ਕਿਸੇ ਵੀ ਕੁੱਲ ਦੇ ਵਿੱਚ ਮਨੁੱਖ ਪੈਦਾ ਹੋਵੇ, ਪਰ ਜਿਹੜਾ ਕੁੱਲ ਦਾ ਮਾਣ ਹੈ ਉਹ ਛਲ ਰੂਪ ਕਿਹਾ ਗਿਆ ਹੈ। ਬੰਦੇ ਨੂੰ ਮਾਣ ਹੋ ਜਾਂਦਾ ਹੈ ਨਾ, ਮੇਰੀ ਉੱਚੀ ਜਾਤ, ਮੇਰੀ ਉੱਚੀ ਕੁੱਲ, ਭਾਵੇਂ ਬਥੇਰਾ ਗਿਆਨ ਧਿਆਨ ਹੈ, ਪਰ ਜਿਹੜੀਆਂ ਗੱਲਾਂ ਸਾਡੀਆਂ ਹੱਡੀਆਂ ਦੇ ਵਿੱਚ ਰਚੀਆਂ ਹਨ, ਕਿੱਥੇ ਜਲਦੀ ਨਿਕਲਦੀਆਂ ਹਨ? ਭਾਵੇਂ ਸਤਿਗੁਰਾਂ ਨੇ ਪਰਉਪਕਾਰ ਕੀਤੇ, ਜਿਨ ਕੀ ਵਰਨ ਜਾਤ ਕੁੱਲ ਮਾਹੀ ਸਰਦਾਰੀ ਨਾ ਭਈ ਕਦਾਹੀ, ਇਨਹੀਂ ਕੋ ਸਰਦਾਰ ਬਣਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਸਤਿਗੁਰਾਂ ਨੇ ਤਾਂ ਸਭ ਕੁਝ ਖਤਮ ਕਰ ਦਿੱਤਾ, ਖਾਲਸਾ ਬਣਾ ਦਿੱਤਾ। ਜਿਹੜਾ ਅੰਮ੍ਰਿਤ ਛਕ ਲੈਂਦਾ ਹੈ, ਸਿੰਘ ਸੱਜ ਜਾਂਦਾ ਹੈ, ਗੁਰੂ ਦਾ ਖਾਲਸਾ ਹੈ, ਉਸਦੀ ਪਿਛਲੀ ਜਾਤ ਵਰਨ ਕੁੱਲ ਸਭ ਖਤਮ ਹੋ ਜਾਂਦੀ ਹੈ। ਪਰ ਕਮਾਲ ਦੀ ਗੱਲ ਹੈ, ਅੰਮ੍ਰਿਤ ਛਕ ਕੇ ਵੀ ਇਹ ਗੱਲਾਂ ਸਾਡੇ ਮਨਾਂ ਦੇ ਵਿੱਚੋਂ ਨਹੀਂ ਨਿਕਲਦੀਆਂ। ਭਾਵੇਂ ਪੰਜ ਪਿਆਰੇ ਕਹਿ ਦਿੰਦੇ ਹਨ, ਕੋਈ ਜਾਤ ਨਹੀਂ, ਕੋਈ ਕੁੱਲ ਨਹੀਂ। ਜਿਸ ਵਕਤ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਰੂਪਾ ਜੀ ਨੂੰ ਮੰਜੀ ਬਖਸ਼ੀ, ਭਾਈ ਰੂਪਾ ਜੀ ਆਖਣ ਲੱਗੇ, ਸਮਾਜ ਦੇ ਵਿੱਚ ਜਿਵੇਂ ਤਾਣਾ ਬਾਣਾ ਸੀ, ਮਹਾਰਾਜ ਸੱਚੇ ਪਾਤਸ਼ਾਹ ਮੇਰੀ ਨੀਵੀਂ ਜਾਤ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੇ ਬਚਨ ਕੀਤੇ, ਇਤਿਹਾਸ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਕਰੁਣਾ ਨਿਧ ਬੋਲੇ ਕਰੁਣਾਕਰ, ਨੀਚੋਂ ਊਚ ਕਰੇ ਮਮ ਠਾਕੁਰ। ਕਹਿੰਦੇ ਮੇਰਾ ਜਿਹੜਾ ਮਾਲਕ ਹੈ ਨਾ ਠਾਕੁਰ, ਹੈ ਨੀਵਿਆਂ ਨੂੰ ਉੱਚੀਆਂ ਕਰ ਦਿੰਦਾ ਹੈ। ਜਿਹੜੇ ਨਾਮ ਦੇ ਨਾਲ ਜੁੜ ਗਏ, ਸਤਿਗੁਰਾਂ ਨੇ ਦੱਸਿਆ ਹੈ ਨਾ ਗੁਰਬਾਣੀ ਦੇ ਵਿੱਚ, ਦੇਖੋ ਭਗਤਾਂ ਦਾ ਜ਼ਿਕਰ ਕੀਤਾ ਹੈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪੁਰ ਹੋਇਓ ਲਾਖੀਣਾ। ਲੋਕਾਂ ਦੀ ਬੋਲਬਾਣੀ ਦੱਸੀ ਹੈ ਗੁਰਬਾਣੀ ਦੇ ਵਿੱਚ। ਲੋਕੀ ਕਹਿੰਦੇ ਸਨ, ਅੱਡੀ ਅੱਧੀ ਕੌਡੀ ਦਾ ਹੈ ਛੀਂਬਾ ਨਾਮਾ, ਪਰ ਕਿਹਾ ਗਿਆ ਹੈ, ਕਹਿੰਦੇ ਉਹ ਲੱਖਾਂ ਦਾ ਹੋ ਗਿਆ, ਬੜੀ ਵੱਡੀ ਪ੍ਰਭਤਾ ਹੋ ਗਈ, ਐਸੀ ਪ੍ਰਭਤਾ, ਐਸੀ ਸ਼ਾਨੋ ਸ਼ੌਕਤ ਹੋ ਗਈ, ਐਸਾ ਮਾਣ ਸਨਮਾਨ ਸਤਿਕਾਰ ਹੋ ਗਿਆ, ਜਿਹੜਾ ਲੱਖਾਂ ਵਾਲਿਆਂ ਦਾ ਵੀ ਨਹੀਂ ਸੀ। ਔਡ ਦਾਮ ਕੋ ਸ਼ੀਪਰੋ ਹੋਇਓ ਲਖੀਣਾ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਝੋਲਾ ਹਰਾ ਭਇਓ ਗੁਨੀ ਗਹੀਰਾ, ਰਵਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਨਿਆ। ਇਹ ਵਿਦ ਸੁਣ ਕੇ ਜੱਟ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਕੁੱਲ ਗਰਬਤ ਹੈ, ਜਿਹੜਾ ਕੁੱਲ ਦਾ ਹੰਕਾਰ ਕਰਨਾ ਹੈ, ਜਿਹੜਾ ਕੁੱਲ ਦਾ ਮਾਣ ਕਰਨਾ ਹੈ, ਭਾਈ ਇਹ ਵੀ ਤੈਨੂੰ ਛਲ ਰਿਹਾ ਹੈ, ਛਲਿਆ ਜਾਵੇਗਾ, ਅਖੀਰ ਦੇ ਵਿੱਚ ਪਛਤਾਉਣਾ ਪਵੇਗਾ। ਜਾਤ ਜਨਮ ਨੇ ਪੁੱਛੀਐ ਸੱਚ ਕਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਜਿਸ ਤਰ੍ਹਾਂ ਦੇ ਤੂੰ ਕਰਮ ਕਰੇਗਾ ਉਸੇ ਤਰ੍ਹਾਂ ਦੀ ਤੇਰੀ ਸ਼ਾਨੋ ਸ਼ੌਕਤ ਬਣੇਗੀ। ਜੇ ਉੱਚੀ ਜਾਤ ਦੇ ਵਿੱਚ ਆ ਕੇ ਨੀਵੇਂ ਕਰਮ ਕਰੇਗਾ ਫਿਰ ਕੋਈ ਲਾਭ ਨਹੀਂ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਹ ਜਾਤ ਦਾ, ਇਹ ਕੁੱਲ ਦਾ ਹੰਕਾਰ, ਇਹ ਵੀ ਕਹਿੰਦੇ ਬੰਦੇ ਨੂੰ ਛਲਦਾ ਹੈ, ਛਲ ਰੂਪ ਹੈ।
ਸੰਚੰਤ ਬਿਖਿਆ ਛਲੰ ਛਿਦਰੰ, ਨਾਨਕ ਬਿਨ ਹਰ ਸੰਗ ਨਾ ਚਾਲਤੇ।
ਹਜ਼ੂਰ ਫਰਮਾਉਂਦੇ ਹਨ ਕਿ ਬਿਖਿਆ ਰੂਪ, ਜ਼ਹਿਰ ਰੂਪ ਜਿਹੜੀ ਮਾਇਆ ਹੈ, ਜਿਹੜਾ ਧਨ ਹੈ, ਉਹ ਇਕੱਠਾ ਕਰਨਾ, ਪਰ ਇਕੱਠਾ ਕਰਨ ਦਾ ਸਾਧਨ ਦੱਸਦੇ ਹਨ ਕਿ ਛਲ ਵਲ ਦੇ ਨਾਲ ਅਤੇ ਛੇਦਰ ਦੇ ਨਾਲ। ਕਹਿਣਾ ਜਿਹੜਾ ਸੌਦਾ ਮੇਰੀ ਦੁਕਾਨ ਦੇ ਵਿੱਚ ਹੈ ਨਾ, ਦੂਸਰੀ ਦੀ ਦੁਕਾਨ ਦੇ ਵਿੱਚ ਕਿੱਥੇ ਹੈ? ਇਸ ਨੂੰ ਕਿਹਾ ਗਿਆ ਹੈ ਛਿਦਰ। ਦੂਸਰਿਆਂ ਦੇ ਵਿੱਚ ਦੋਸ਼ ਆਰੋਪਣੇ, ਆਪਣੇ ਸੌਦੇ ਦੀ ਸਲੋਤਾ ਕਰਨੀ। ਜਿਹੜੇ ਗੁਣ ਮੇਰੇ ਵਿੱਚ ਹਨ, ਫਲਾਣੇ ਗਿਆਨੀ ਦੇ ਵਿੱਚ ਕਿੱਥੋਂ ਗੁਣ ਹੈਗੇ ਹਨ? ਦੂਸਰਿਆਂ ਦੇ ਵਿੱਚ ਛਿਦਰ ਆਰੋਪਣੇ, ਇਸ ਨੂੰ ਕਿਹਾ ਗਿਆ ਹੈ। ਕਹਿੰਦੇ ਛਲ ਵਲ ਕਰਕੇ, ਲੋਕਾਂ ਦੇ ਨਾਲ ਧੋਖਾ ਕਰਕੇ, ਸੱਚ ਨੂੰ ਸੱਚ ਨਹੀਂ ਕਹਿੰਦਾ, ਐਵੇਂ ਤੂੰ ਦੋਸ਼ ਆਰੋਪੀ ਜਾਂਦਾ ਹੈ ਨਾ ਜਿਹੜਾ। ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਗੈਰ ਇਹ ਧੋਖੇ ਦੇ ਨਾਲ, ਇਹ ਛਲਾਂ ਛਿਦਰਾਂ ਦੇ ਨਾਲ, ਦੂਸਰਿਆਂ ਦੇ ਵਿੱਚ ਦੋਸ਼ ਆਰੋਪ ਕੇ ਇਕੱਠੀ ਕੀਤੀ ਹੋਈ ਮਾਇਆ, ਕਹਿੰਦੇ ਤੇਰੇ ਨਾਲ ਨਹੀਂ ਜਾਣੀ। ਬਿਨ ਹਰ ਸੰਗ ਨਾ ਚਾਲਤੇ, ਨਾਲ ਜਾਣ ਵਾਲੀ ਨਹੀਂ ਹੈ।
ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ।
ਜਿਵੇਂ ਭਗਤ ਨਾਮਦੇਵ ਜੀ ਦੇ ਵੀ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਹਨ, ਜਿਉ ਮਧ ਮਾਖੀ ਸੰਚੈ ਅਪਾਰ, ਮਧ ਲੀਨੋ ਮੁਖ ਦੀਨੀ ਸ਼ਾਰ। ਕਹਿੰਦੇ ਮਧੂ ਮੱਖੀ ਸ਼ਹਿਦ ਇਕੱਠਾ ਕਰਦੀ ਹੈ, ਪਰ ਸ਼ਹਿਦ ਚੋਣ ਵਾਲੇ ਉਸ ਦੀਆਂ ਅੱਖਾਂ ਦੇ ਵਿੱਚ ਧੂੰਆਂ ਪਾ ਕੇ ਸ਼ਹਿਦ ਚੋ ਲੈਂਦੇ ਹਨ। ਗਉ ਬਾਸ਼ਕੋ ਸੰਚੈ ਖੀਰ, ਗਲਾ ਬਾਂਧ ਦੋਏ ਲੇ ਅਹੀਰ। ਗਊ ਆਪਣੇ ਵੱਛੇ ਵਾਸਤੇ ਦੁੱਧ ਥਣਾਂ ਦੇ ਵਿੱਚ ਲਿਆਉਂਦੀ ਹੈ, ਪਰ ਕਹਿੰਦੇ ਜਿਹੜੇ ਚੋਣ ਵਾਲੇ ਹਨ ਵੱਛੇ ਨੂੰ ਪਰੇ ਕਰਕੇ ਚੋ ਲੈਂਦੇ ਹਨ। ਕਹਿੰਦੇ ਜਿਹੜੇ ਛਲ ਵਲ ਕਰਕੇ, ਛਿਦਰ ਆਰੋਪ ਕੇ ਤੂੰ ਮਾਇਆ ਇਕੱਠੀ ਕਰਦਾ ਹੈ ਨਾ, ਕਿੰਨਾ ਕੁ ਵਰਤ ਲਵੇਂਗਾ ਇਸ ਨੂੰ? ਆਖਿਰਕਾਰ ਤਾਂ ਬੇਗਾਨੀ ਹੋ ਜਾਵੇਗੀ। ਬਿਨ ਹਰ ਸੰਗ ਨਾ ਚਾਲਤੇ, ਵਾਹਿਗੁਰੂ ਨਾਮ ਤੋਂ ਬਗੈਰ ਕੋਈ ਵੀ ਨਾਲ ਜਾਣ ਵਾਲਾ ਨਹੀਂ। ਪੇ ਖੰਦਰੋ ਕੀ ਭੁੱਲ, ਹਜ਼ੂਰ ਫਰਮਾਉਂਦੇ ਹਨ ਕਿ ਇਹ ਭਾਈ ਤੇਰੇ ਦੇਖਣ ਦੇ ਵਿੱਚ ਭੁੱਲ ਹੈ। ਦੇਖਣ ਦੇ ਵਿੱਚ ਜਿਵੇਂ ਤੁੰਮਾ ਜਿਹੜਾ ਹੈ ਉਸਦੀ ਉਦਾਹਰਣ ਦਿੰਦੇ ਹਨ ਕਿ ਦੇਖਣ ਨੂੰ ਬੜਾ ਸੋਹਣਾ ਲੱਗਦਾ ਹੈ, ਕਿੰਨਾ ਸੁੰਦਰ ਸਰੂਪ ਹੈ ਉਸਦਾ।
ਅੱਡ ਨਾਲ ਹੰਦੜ ਮੁੱਲ, ਨਾਨਕ ਸਾਥ ਨਾ ਜੁਲਾਈ ਮਾਇਆ।
ਪਰ ਕਹਿੰਦੇ ਜੇਕਰ ਬਾਜ਼ਾਰ ਦੇ ਵਿੱਚ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਉਸਦਾ ਅੱਡ ਅੱਧੀ ਦਮੜੀ ਵੀ ਮੁੱਲ ਨਹੀਂ ਪੈਂਦਾ, ਪੁਰਾਤਨ ਮੁੱਲ ਦੱਸਿਆ ਹੈ। ਇਸੇ ਤਰ੍ਹਾਂ ਕਹਿੰਦੇ ਜਿਹੜੀ ਮਾਇਆ ਬੜੀ ਤੈਨੂੰ ਲਿਸ਼ਕ ਪੁਸ਼ਕ ਵਾਲੀ ਦਿਖਾਈ ਦਿੰਦੀ ਹੈ, ਕਈ ਤਰ੍ਹਾਂ ਦੇ ਰੂਪ ਵਿਖਾਉਂਦੀ ਹੈ, ਅਸਲ ਦੇ ਵਿੱਚ ਇਸ ਦਾ ਵੀ ਨਾ ਇੱਥੇ ਹੀ ਤੇਰਾ ਸਾਥ ਨਿਭਾਉਣ ਵਾਲੀ ਹੈ ਨਾ ਪਰਲੋਕ ਦੇ ਵਿੱਚ ਹੀ, ਜਿੱਥੇ ਪਰਮਾਤਮਾ ਨੇ ਖਲੋਣਾ ਹੈ, ਜਿੱਥੇ ਗੁਰੂ ਨੇ ਖਲੋ ਜਾਣਾ ਹੈ। ਰੁਪਈਆਂ ਨੂੰ ਨਹੀਂ ਆਪਾਂ ਖਿਲਾਰ ਸਕਦੇ, ਜਿੰਨੇ ਮਰਜ਼ੀ ਇਕੱਠੇ ਕਰਕੇ ਰੱਖੇ ਹੋਣ, ਪਰ ਮਹਾਰਾਜ ਕਹਿੰਦੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਮਹਾਰਾਜ ਕਹਿੰਦੇ ਭੱਟ ਸਾਹਿਬਾਨਾਂ ਦੇ ਵੀ ਬਚਨ ਹਨ, ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਵ ਦਿਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੈ। ਕਹਿੰਦੇ ਨਾ ਧਨ ਉੱਥੇ ਕੁਝ ਕਰ ਸਕਦਾ ਹੈ ਨਾ ਬਹੁਤੀਆਂ ਲੱਖਾਂ ਬਾਹਾਂ ਹੀ ਕਰ ਸਕਦੀਆਂ ਹਨ ਜਿੱਥੇ ਗੁਰੂ ਨੇ ਖਲੋ ਜਾਣਾ ਹੈ। ਇਸ ਕਰਕੇ ਸਮਝਾਉਂਦੇ ਹਨ ਵੀ ਇਸ ਦਾ ਬਹੁਤਾ ਕੋਈ ਮੁੱਲ ਨਹੀਂ ਪੈਂਦਾ।
ਪੌੜੀ ਚੱਲਦਿਆਂ ਨਾਲ ਨਾ ਚੱਲਾ ਸੋ ਕਿਉਂ ਸੰਜੀਆ।
ਹਜ਼ੂਰ ਫਰਮਾਉਂਦੇ ਹਨ ਕਿ ਨਾਲ ਜਾਣ ਲੱਗਿਆਂ ਇਹ ਮਾਇਆ ਨੂੰ ਨਾਲ ਨਹੀਂ ਆਪਾਂ ਲਿਜਾ ਸਕਦੇ, ਇੱਥੇ ਹੀ ਰਹਿ ਜਾਂਦੀ ਹੈ। ਇਸ ਕਰਕੇ ਕਹਿੰਦੇ ਛਲ ਵਲ ਕਰਕੇ ਛਿਦਰ ਕਰਕੇ ਇਸ ਨੂੰ ਕਿਉਂ ਇਕੱਠਾ ਕਰੀਏ।
ਇਸ ਕਾ ਕਹੋ ਕਿਆ ਜਤਨ ਜਿਸ ਤੇ ਵਾਂਝੀਐ।
ਉਸ ਵਾਸਤੇ ਬਹੁਤੇ ਔਖੇ ਹੋਣ ਦੀ ਕੀ ਜ਼ਰੂਰਤ ਹੈ, ਝੂਠ ਬੋਲਣ ਦੀ ਕੀ ਲੋੜ ਹੈ, ਪਾਪ ਕਰਨ ਦੀ ਕੀ ਲੋੜ ਹੈ, ਕਿਉਂਕਿ ਪਾਪਾਂ ਬਾਝੋਂ ਹੋਵੇ ਨਾਹੀਂ। ਜੇ ਬਹੁਤਾ ਹੀ ਲਾਲਚ ਨੂੰ ਆਪਾਂ ਥੋੜ੍ਹਾ ਬਹੁਤਾ ਸ਼ਾਂਤ ਕਰਨਾ ਫਿਰ ਪਾਪ ਕਰਨਾ ਪਵੇਗਾ, ਧਰਮ ਛੱਡਣਾ ਪਵੇਗਾ, ਫਿਰ ਗੱਲ ਬਣੇਗੀ ਨਾ। ਪਾਪਾਂ ਬਾਝੋਂ ਹੋਵੇ ਨਾਹੀਂ ਮੋਇਆ ਸਾਥ ਨਾ ਜਾਈ। ਕਹਿੰਦੇ ਜਿਸ ਨੂੰ ਤਿਆਗ ਹੀ ਦੇਣਾ ਹੈ, ਛੱਡ ਹੀ ਦੇਣਾ ਹੈ, ਜਿਸ ਤੋਂ ਵੰਝੀਏ ਵੰਚਿਤ ਹੀ ਹੋ ਜਾਣਾ ਹੈ, ਵਾਂਝ ਹੀ ਹੋ ਜਾਣਾ ਹੈ, ਉਸ ਵਾਸਤੇ ਬਹੁਤੇ ਯਤਨ ਕਾਹਦੇ ਵਾਸਤੇ ਕਰਨੇ।
ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ।
ਵਾਹਿਗੁਰੂ ਨੂੰ ਵਿਸਾਰ ਕੇ ਕੋਈ ਜੀਵ ਜਿਹੜਾ ਹੈ ਉਹ ਤ੍ਰਿਪਤ ਨਹੀਂ ਹੋ ਸਕਦਾ, ਨਾ ਉਸਦੇ ਮਨ ਨੂੰ ਤ੍ਰਿਪਤੀ ਆ ਸਕਦੀ ਹੈ, ਨਾ ਹੀ ਰੱਜ ਆ ਸਕਦਾ ਹੈ, ਕਿਉਂਕਿ ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉਂ ਲਾਗੈ ਪੂਰਨ ਧਿਆਨ। ਵਾਹਿਗੁਰੂ ਨੂੰ ਵਿਸਾਰ ਕੇ ਕਹਿੰਦੇ ਤ੍ਰਿਪਤੀ ਨਹੀਂ ਮਿਲਦੀ, ਸ਼ਾਂਤੀ ਨਹੀਂ ਮਿਲਦੀ।
ਪ੍ਰਭੂ ਛੋੜ ਆਨ ਲਾਗਾ ਨਰਕ ਸਮਾਂਜੀਆ।
ਕਹਿੰਦੇ ਸੰਸਾਰ ਦੀ ਪ੍ਰਭਤਾ ਤੋਂ ਤੂੰ ਪ੍ਰਭਾਵਿਤ ਨਾ ਹੋ, ਜਿਹੜਾ ਸੰਸਾਰ ਦੇ ਵਿੱਚ ਪ੍ਰਭਤਾ ਨੂੰ ਦੇਣ ਵਾਲਾ ਹੈ ਨਾ ਉਸ ਵੱਲ ਦੇਖ, ਜਿਹੜਾ ਦੇ ਵੀ ਦਿੰਦਾ ਹੈ, ਜਿਹੜਾ ਖੋਣਾ ਵੀ ਜਾਣਦਾ ਹੈ। ਕਹੂੰ ਰਾਜਨ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਸ਼ੀਨ ਛਿਤ ਲੇਤ ਹੋ। ਹੇ ਵਾਹਿਗੁਰੂ ਜੀ, ਰਾਜ ਦਿੰਦੇ ਵੀ ਤੁਸੀਂ ਹੋ, ਖੋ ਵੀ ਲੈਂਦੇ ਹੋ, ਤੁਹਾਡੇ ਵਿੱਚ ਪਾਵਰ ਹੈ, ਪਰ ਆਪਾਂ ਪ੍ਰਭਤਾ ਤੋਂ ਪ੍ਰਭਾਵਿਤ ਹੈ, ਪ੍ਰਭੂ ਤੋਂ ਪ੍ਰਭਾਵਿਤ ਨਹੀਂ, ਰਾਜਿਆਂ ਤੋਂ ਪ੍ਰਭਾਵਿਤ ਹਾਂ, ਰਾਜਿਆਂ ਦੇ ਮਹਾਰਾਜੇ ਤੋਂ ਪ੍ਰਭਾਵਿਤ ਨਹੀਂ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਕਹਿੰਦੇ ਐਸੇ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਮਨ ਲਾਉਣਾ ਨਰਕਾਂ ਦੇ ਵਿੱਚ ਪਈਦਾ ਹੈ।
ਓਹ ਕਿਰਪਾਲ ਦਇਆਲ ਨਾਨਕ ਭਾਉ ਭੰਜੀਆ।
ਅਖੀਰਲੀ ਪੰਕਤੀ ਦੇ ਵਿੱਚ ਸਾਨੂੰ ਬੇਨਤੀ ਕਰਨ ਦੀ ਜੁਗਤ ਦੱਸਦੇ ਹਨ ਕਿ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਚਾਹੀਦੀ ਹੈ ਕਿ ਹੇ ਵਾਹਿਗੁਰੂ ਜੀ, ਸਾਡੇ ਉੱਪਰ ਕਿਰਪਾ ਕਰੋ, ਕਿਰਪਾਲੂ ਹੋਵੋ, ਸਾਡੇ ਉੱਪਰ ਦਇਆਲਤਾ ਕਰੋ। ਨਾਨਕ ਭਉ ਭੰਜੀਐ, ਸਾਡਾ ਜਿਹੜਾ ਭਉ ਹੈ ਉਹ ਆਪ ਜੀ ਭੰਨ ਦਿਓ, ਸ਼ਰਨ ਦੀ ਦਾਤ ਦਿਓ, ਕਿਉਂਕਿ ਭਉ ਤਾਂ ਹੀ ਭੱਜਦਾ ਹੈ ਜੇਕਰ ਆਪਾਂ ਨਿਰਭਉ ਦੀ ਸ਼ਰਨ ਦੇ ਵਿੱਚ ਚਲੇ ਜਾਵਾਂਗੇ। ਬੰਦਿਆਂ ਦੀ ਸ਼ਰਨ ਪਕੜਾਂਗੇ ਫਿਰ ਭਉ ਨਹੀਂ ਜਾਵੇਗਾ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜੇਕਰ ਆਪਾਂ ਨਿਰਭਉ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਚਲੇ ਜਾਵਾਂਗੇ ਤਾਂ ਹੀ ਸਾਡਾ ਭਉ ਖਤਮ ਹੋ ਸਕਦਾ ਹੈ। ਐਸੀ ਦਾਤ ਮਾਲਕ ਤਰੁੱਠ ਕੇ ਦਿੰਦੇ ਹਨ। ਇਹ ਦਾਤ ਮੰਗਣ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਅਖੀਰਲੀ ਪੰਕਤੀ ਦੇ ਵਿੱਚ ਸਾਨੂੰ ਸਮਝਾਇਆ ਹੈ। ਸਾਧ ਸੰਗਤ ਜੀ, ਮਾਇਆ ਦੇ ਅਨੇਕਾਂ ਸਵਰੂਪ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਵਿੱਚ ਫਰਮਾਨ ਕੀਤੇ ਹਨ। ਪਰ ਸਾਧ ਸੰਗਤ ਜੀ, ਜੇਕਰ ਸ਼ਬਦ ਦੇ ਨਾਲ ਜੁੜ ਜਾਇਆ ਜਾਵੇ, ਨਾਮ ਦੇ ਨਾਲ ਜੁੜ ਜਾਇਆ ਜਾਵੇ, ਫੇਰ ਹੀ ਸੰਸਾਰ ਸਾਗਰ ਤੋਂ ਪਾਰ ਹੋਇਆ ਜਾ ਸਕਦਾ ਹੈ। ਜਿਵੇਂ ਚਰਪਟਨਾਥ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ, ਦੁਨੀਆ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਆਉਦੂ ਨਾਨਕ ਦੇਹੁ ਸੱਚਾ ਵਿਚਾਰੋ। ਹਜ਼ੂਰ ਨੇ ਫਰਮਾਇਆ ਸੀ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਜਿਸ ਵਕਤ ਸੁਰਤ ਸ਼ਬਦ ਦੇ ਨਾਲ ਜੁੜ ਜਾਵੇਗੀ ਫਿਰ ਹੀ ਸਰੀਰ ਤੋਂ ਨਿਰਲੇਪ ਹੋਇਆ ਜਾ ਸਕਦਾ ਹੈ, ਫਿਰ ਹੀ ਮਾਇਆ ਤੋਂ ਨਿਰਲੇਪ ਹੋਇਆ ਜਾ ਸਕਦਾ ਹੈ। ਸਤਿਗੁਰ ਕਿਰਪਾ ਕਰਨ ਐਸੀਆਂ ਅਗੰਮੀ ਦਾਤਾਂ ਸਭ ਦੀ ਝੋਲੀ ਦੇ ਵਿੱਚ ਪਾਉਣ ਤਾਂ ਕਿ ਸਾਡਾ ਸੰਗਤ ਦੇ ਵਿੱਚ ਆਇਆ ਹੋਇਆ ਸਫਲਾ ਹੋ ਸਕੇ। ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ, ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।